ਲਓ ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਹੋ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇਹ, ਹੇ ਧਣੀ ਮਾਲਕ ਵਾਹਿਗੁਰੂ ਤੂੰ ਹੀ ਸਾਡਾ ਸ਼ਾਹ ਹੈ। ਸ਼ਾਹ ਉਸਨੂੰ ਕਹਿੰਦੇ ਨੇ ਜਿਹਦੇ ਕੋਲ ਬਹੁਤ ਸਾਰੀ ਮਾਇਆ ਹੋਵੇ, ਅਤੇ ਫਿਰ ਉਹ ਗਾਂ ਵਪਾਰੀ ਲੋਕਾਂ ਨੂੰ ਮਾਇਆ ਦਿੰਦਾ ਅਤੇ ਫਿਰ ਵਪਾਰੀ ਲੋਕ ਵਪਾਰ ਕਰਦੇ ਨੇ। ਹਜ਼ੂਰ ਕਹਿੰਦੇ ਨੇ ਸ਼ਾਹੋ ਹਮਾਰਾ ਤੂੰ ਤਣੀ, ਹੇ ਵਾਹਿਗੁਰੂ ਦੀਨ ਦੁਨੀਆ ਦਾ ਮਾਲਕ ਵੀ ਤੂੰ ਹੈ ਅਤੇ ਸਾਨੂੰ ਸਵਾਸਾਂ ਦੀ ਪੂੰਜੀ ਦੇਣ ਵਾਲਾ ਸ਼ਾਹ ਵੀ ਤੂੰ ਹੈ। ਜੈਸੀ ਤੂੰ ਰਾਸ ਦੇਹ, ਜਿਹੋ ਜਿਹੀ ਤੂੰ ਸਾਨੂੰ ਪੂੰਜੀ ਦੇਣਾ ਤੈਸੀ ਹਮ ਲੇਹ, ਅਸੀਂ ਉਹ ਜੀ ਪੂੰਜੀ ਨੂੰ ਮਹਾਰਾਜ ਪ੍ਰਾਪਤ ਕਰਦੇ ਹਾਂ।
ਹਰ ਨਾਮ ਪੜਨ ਜਹਿ ਰੰਗ ਸਿਓ, ਜੇ ਆਪ ਦਇਆਲ ਹੋਏ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਜੇ ਤੁਸੀਂ ਆਪ ਦਇਆਲ ਹੋ ਕੇ ਭਾਵ ਮੇਰਾ ਦੇ ਘਰ ਆ ਕੇ ਸਾਨੂੰ ਸ਼ਰਧਾ ਦੀ ਸਦਕ ਦੀ ਪੂੰਜੀ ਦੇ ਦੇਵੋ, ਹਰ ਨਾਮ ਵਣੰਜਾ ਰੰਗ ਸਿਓ, ਫਿਰ ਅਸੀਂ ਬੜੇ ਪ੍ਰੇਮ ਦੇ ਨਾਲ ਨਾਮ ਦਾ ਵਣਜ ਕਰੀਏ। ਨਾਮ ਦਾ ਵਣਜ ਕਿਵੇਂ ਕਰਨਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਅਤੇ ਆਪਣਾ ਤਨ ਮਨ ਧੰਨ ਗੁਰੂ ਨੂੰ ਭੇਟ ਕਰਨਾ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਤਨ ਮਨ ਧੰਨ ਸਭ ਸੌਂਪ ਗੁਰ ਕੋ, ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਅਤੇ ਫਿਰ ਸਤਿਗੁਰੂ ਸਾਨੂੰ ਨਾਮ ਦਿੰਦੇ ਨੇ। ਪੰਜ ਪਿਆਰਿਆਂ ਦੇ ਰਾਹੀਂ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਉਸ ਨਾਮ ਦਾ ਵਣਜ ਕਰਨਾ, ਆਪ ਨਾਮ ਜਪਣਾ, ਦੂਸਰਿਆਂ ਨੂੰ ਜਪਾਉਣਾ, ਇਹਦੇ ਨਾਲ ਸਾਨੂੰ ਬਹੁਤ ਵੱਡਾ ਲਾਭ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਜੇ ਤੂੰ ਆਪ ਦਿਆਲ ਹੋ ਕੇ ਸਾਨੂੰ ਸ਼ਰਧਾ ਅਤੇ ਸਿਦਕ ਦੀ ਪੂੰਜੀ ਦੇ ਦੇਵੇਂ ਅਤੇ ਫਿਰ ਅਸੀਂ ਗੁਰੂ ਦੇ ਪਾਸ ਜਾ ਕੇ ਨਾਮ ਦਾ ਵਣਜ ਕਰ ਸਕਦੇ ਹਾਂ।
ਹਮ ਵਣਜਾਰੇ ਰਾਮ ਕੇ, ਹਰ ਵਣਜ ਕਰਾਵੇ ਦੇ ਰਾਸਰੇ ਰਹਾ।
ਹਜ਼ੂਰ ਫਰਮਾਉਂਦੇ ਨੇ ਅਸੀਂ ਤਾਂ ਵਾਹਿਗੁਰੂ ਦੇ ਨਾਮ ਦੇ ਵਪਾਰੀ ਹਾਂ, ਜੇ ਵਾਹਿਗੁਰੂ ਸਾਨੂੰ ਸ਼ਰਧਾ ਅਤੇ ਸਿਦਕ ਦੀ ਪੂੰਜੀ ਦੇ ਦੇਵੇ ਫਿਰ ਹੀ ਅਸੀਂ ਵਾਹਿਗੁਰੂ ਦੇ ਨਾਮ ਦੇ ਵਣਜ ਨੂੰ ਕਰ ਸਕਦੇ ਹਾਂ, ਕਿਉਂਕਿ ਸ਼ਰਧਾ ਅਤੇ ਸਿਦਕ ਤੋਂ ਬਿਨਾਂ ਗੁਰੂ ਦੇ ਪਾਸ ਨਹੀਂ ਜਾਇਆ ਜਾਂਦਾ ਅਤੇ ਨਾ ਹੀ ਗੁਰੂ ਦੇ ਪਾਸੋਂ ਨਾਮ ਦਾ ਵਣਜ ਕੀਤਾ ਜਾਂਦਾ। ਸ਼ਰਧਾ ਅਤੇ ਸਿਦਕ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਗੱਲ ਨਹੀਂ ਬਣਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਭਾਈ ਅਸੀਂ ਨਾਮ ਦੇ ਵਪਾਰੀ ਹਾਂ, ਜੇ ਵਾਹਿਗੁਰੂ ਸਾਨੂੰ ਸ਼ਰਧਾ ਅਤੇ ਸਿਦਕ ਦੀ ਪੂੰਜੀ ਦੇ ਦੇਵੇ ਫਿਰ ਅਸੀਂ ਨਾਮ ਦਾ ਵਣਜ ਕਰ ਸਕਦੇ ਹਾਂ।
ਲਾਹਾ ਹਰ ਭਗਤ ਧਨ ਖਟਿਆ, ਹਰ ਸੱਚੇ ਸਾਹ ਮਨ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਸਤਿਗੁਰੂ ਦੇ ਪਾਸ ਜਾ ਕੇ ਵਾਹਿਗੁਰੂ ਦੀ ਭਗਤੀ ਦਾ ਅਤੇ ਨਾਮ ਧਨ ਦਾ ਲਾਹਾ ਖਟਿਆ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਵਣਜ ਕਰੋ ਵਣਜਾ ਰਿਹੋ ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਆ ਜੈਸੀ ਨਿਭਹਿ ਨਾਲ। ਸਾਨੂੰ ਉਹ ਵਸਤੂ ਖਰੀਦਣੀ ਚਾਹੀਦੀ ਹੈ ਜਿਹੜੀ ਅੱਗੇ ਵੀ ਸਾਡੇ ਨਾਲ ਨਿਭ ਸਕਦੀ ਹੋਵੇ। ਉਹ ਕਿਹੜੀ ਵਸਤੂ ਹੈ? ਉਹ ਹੈ ਵਾਹਿਗੁਰੂ ਦੀ ਭਗਤੀ ਅਤੇ ਨਾਮ ਦਾ ਧਨ। ਅਸੀਂ ਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੀ ਭਗਤੀ ਅਤੇ ਨਾਮ ਦਾ ਧਨ ਖਟਿਆ ਹੈ, ਹਰ ਸੱਚੇ ਸ਼ਾਹ ਮਨ ਪਾਇਆ। ਜਿਹੜਾ ਐਸਾ ਵਪਾਰ ਸੀ, ਇਹ ਜਿਹੜਾ ਸੱਚ ਦਾ ਵਪਾਰ ਸੀ, ਉਸ ਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਇਹ ਸੱਚੇ ਸ਼ਾਹ ਅਕਾਲ ਪੁਰਖ ਦੇ ਮਨ ਨੂੰ ਭਾ ਗਿਆ ਹੈ।
ਹਰ ਜਪ ਹਰ ਵੱਖਰ ਲੱਦਿਆ, ਜਮ ਜਾਗਾਤੀ ਨੇੜ ਨਾ ਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪ ਕੇ ਅਤੇ ਫਿਰ ਵਾਹਿਗੁਰੂ ਦੇ ਨਾਮ ਰੂਪੀ ਵੱਖਰ ਨੂੰ ਲੱਦਿਆ ਹੈ, ਜਦੋਂ ਉਹ ਪ੍ਰਲੋਕ ਵਿੱਚ ਗਏ ਨੇ, ਜਿਹੜਾ ਜਮ ਜਗਾਤੀ ਮਸੂਲੀਆ ਹੈ ਉਹ ਉਹਨਾਂ ਦੇ ਨੇੜੇ ਨਹੀਂ ਆ ਸਕਿਆ, ਕਿਉਂਕਿ ਵਾਹਿਗੁਰੂ ਦਾ ਨਾਮ ਉਹ ਇੱਕ ਸ਼ਾਹੀ ਖਜ਼ਾਨਾ ਹੈ, ਸਰਕਾਰੀ ਧਨ ਹੈ, ਇਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਜੇ ਕੋਈ ਹੋਰ ਵਪਾਰੀ ਲੋਕ ਵਪਾਰ ਕਰਦੇ ਨੇ, ਜਿੰਨਾ ਵੀ ਉਹਨਾਂ ਨੂੰ ਲਾਭ ਹੁੰਦਾ ਉਹਨਾਂ ਟੈਕਸ ਦੇਣਾ ਪੈਂਦਾ, ਪਰ ਜਿਹੜਾ ਸ਼ਾਹੀ ਧਨ ਹੁੰਦਾ ਉਹਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ। ਹਜ਼ੂਰ ਕਹਿੰਦੇ ਨੇ ਜੇ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਪੋਗੇ ਅਤੇ ਨਾਮ ਦਾ ਵੱਖਰ ਲੱਦ ਕੇ ਲੈ ਜਾਵੋਗੇ ਅਤੇ ਜਿਹੜੇ ਜਮ ਜਗਾਤੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਗੇ। ਸਤਿਗੁਰੂ ਦੇ ਅਖਤਾਂ 'ਤੇ ਬੜੇ ਅਮੋਲਕ ਬਚਨ ਨੇ, ਕਰਮ ਧਰਮ ਪਾਖੰਡ ਜੋ ਦਿਸ਼ਾ ਹੈ ਤਿੰਨ ਜਮਜਾ ਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋਹ ਕਰਤੇ ਕਾ ਨਿਮਕ ਸਿਮਰਤ ਜਦ ਛੂਟੈ। ਕੀਰਤਨ ਤੇ ਨਾਮ ਇਹ ਦੋਵੇਂ ਵਾਹਿਗੁਰੂ ਪਰਮੇਸ਼ਰ ਦੇ ਇਹ ਮਹਾਨ ਗੁਣ ਹਨ, ਇਸ ਲਈ ਇਹਨਾਂ ਦਾ ਵਪਾਰ ਕਰਨਾ ਚਾਹੀਦਾ ਹੈ। ਤੇ ਜਿਹੜੇ ਹੋਰ ਧਰਮ ਕਰਮਾਂ ਦਾ ਵਪਾਰ ਕਰਦੇ ਨੇ ਉਹਨਾਂ ਨੂੰ ਜਮ ਮਸੂਲੀਏ ਰਸਤੇ ਵਿੱਚ ਹੀ ਲੁੱਟ ਲੈਂਦੇ ਨੇ। ਜਿਨ੍ਹਾਂ ਦੇ ਕੋਲੇ ਨਾਮ ਦਾ ਵੱਖਰ ਹੁੰਦਾ ਹੈ, ਹਜ਼ੂਰ ਕਹਿੰਦੇ ਨੇ ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ, ਉਹਨਾਂ ਦੇ ਨੇੜੇ ਜਮ ਜਗਾਤੀਆ ਨਹੀਂ ਆ ਸਕਦਾ।
ਹੋਰ ਵਣਜ ਕਰੇ ਵਾਹ ਪਾਰੀਏ, ਅਨੰਤ ਤਰੰਗੀ ਦੁੱਖ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੋਰ ਬਹੁਤ ਸਾਰੇ ਦੁਨੀਆਂ ਦੇ ਵਿੱਚ ਵਪਾਰੀ ਲੋਕ ਨੇ, ਕਈ ਤਰ੍ਹਾਂ ਦਾ ਵਪਾਰ ਕਰਦੇ ਨੇ। ਉਹ ਕਾਹਦਾ ਵਪਾਰ ਕਰਦੇ ਨੇ? ਅਨਕ ਤਰੰਗੀ ਦੁੱਖ ਮਾਇਆ, ਜਿਹੜੀ ਅਨੇਕਾਂ ਹੀ ਤਰੰਗਾਂ ਵਾਲੀ ਮਾਇਆ ਹੈ, ਅਤੇ ਇਹਦਾ ਵਪਾਰ ਕਰਦੇ ਨੇ। ਮਾਇਆ ਦਾ ਵਪਾਰ ਕਰਨ ਵਾਲਿਆਂ ਨੂੰ ਬੜਾ ਭਾਰੀ ਦੁੱਖ ਵੀ ਸਹਾਰਨਾ ਪੈਂਦਾ ਹੈ।
ਓਏ ਜੇ ਹੈ ਵਣਜ ਹਰ ਲਾਇਆ, ਫਲ ਤੇਹਾ ਤਿਨ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਦੁਨਿਆਵੀ ਵਣਜ ਵਪਾਰ ਵੀ ਹੈ ਨਾ, ਉਸ ਵਾਹਿਗੁਰੂ ਪਰਮੇਸ਼ਰ ਨੇ, ਉਹ ਜਿਹਾ ਵਣਜ ਹਰ ਲਾਇਆ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੋ ਜਿਹੇ ਵਣਜ ਵਪਾਰ ਦੇ ਵਿੱਚ ਕਿਸੇ ਨੂੰ ਲਾਇਆ ਹੈ, ਫਲ ਤੀਹਾ ਤਿੰਨ ਪਾਇਆ, ਉਹ ਜਿਹਾ ਫਲ ਵੀ ਉਸਨੇ ਪ੍ਰਾਪਤ ਕਰ ਲਿਆ। ਇਹਦਾ ਮਤਲਬ ਇਹ ਹੈ, ਜਿਹੜੇ ਦੁਨੀਆਂ ਦੇ ਵਪਾਰੀ ਲੋਕ ਨੇ ਜਿਹੋ ਜਿਹਾ ਵਪਾਰ ਕਰਦੇ ਨੇ, ਉਹੋ ਜਿਹਾ ਉਹਨਾਂ ਨੂੰ ਫਲ ਵੀ ਪ੍ਰਾਪਤ ਹੋਈ ਜਾਂਦਾ ਹੈ।
ਹਰ ਹਰ ਵਣਜ ਸੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦੇ ਨਾਮ ਦਾ ਵਣਜ ਹੈ, ਨਾਮ ਦਾ ਵਪਾਰ ਹੈ, ਉਹ ਜਾਨ ਕੋਈ ਖਾਸ ਗੁਰਸਿੱਖ ਮਾਈ ਪਾਈ ਕਰਦਾ ਹੈ, ਜਿਸ ਕਿਰਪਾਲ ਹੋਏ ਪ੍ਰਭ ਦੇਈ, ਜਿਸ ਉੱਤੇ ਮੇਰਾ ਵਾਹਿਗੁਰੂ ਪ੍ਰਸੰਨ ਹੋ ਕੇ ਦਇਆ ਵਿੱਚ ਤਰੁੱਠ ਕੇ ਜਿਨ੍ਹਾਂ ਨੂੰ ਇਹ ਵਣਜ ਦਾ ਉਤਸ਼ਾਹ ਦਿੰਦਾ ਹੈ ਅਤੇ ਸ਼ਰਧਾ ਸਿਦਕ ਦੀ ਪੂੰਜੀ ਦਿੰਦਾ ਹੈ, ਉਹੀ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦਾ ਵਣਜ ਕਰਦੇ ਹਨ।
ਜਨ ਨਾਨਕ ਸਾਹੁ ਹਰ ਸੇਵਿਆ, ਫਿਰ ਲਿਖਾ ਮੂਲ ਨਾ ਲਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਆਪਣੇ ਸ਼ਾਹ ਅਕਾਲ ਪੁਰਖ ਦੀ ਸੇਵਾ ਕੀਤੀ ਹੈ, ਜਿਸ ਨੇ ਸਾਨੂੰ ਸਵਾਸਾਂ ਦੀ ਪੂੰਜੀ ਵੀ ਦਿੱਤੀ ਹੈ, ਸ਼ਰਤਾ ਤੇ ਸਿਦਕ ਦੀ ਪੂੰਜੀ ਵੀ ਦਿੱਤੀ ਹੈ, ਜਿਸ ਦੇ ਰਾਹੀਂ ਅਸੀਂ ਗੁਰੂ ਦੇ ਪਾਸੋਂ ਨਾਮ ਦਾ ਵਪਾਰ ਹਾਸਲ ਕੀਤਾ, ਅਸੀਂ ਆਪਣੇ ਸ਼ਾਹ ਅਕਾਲ ਪੁਰਖ ਨੂੰ ਸੇਵਿਆ ਹੈ, ਫਿਰ ਲੇਖਾ ਮੂਲ ਨਾ ਲਈ। ਹੁਣ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਪਾਸੋਂ ਬਿਲਕੁਲ ਲੇਖਾ ਨਹੀਂ ਲਵੇਗਾ, ਕੋਈ ਹਿਸਾਬ ਕਿਤਾਬ ਨਹੀਂ ਪੁੱਛੇਗਾ, ਕਿਉਂਕਿ ਜਿਨ੍ਹਾਂ 'ਤੇ ਇਤਬਾਰ ਹੋ ਜਾਂਦਾ, ਜਿਨ੍ਹਾਂ 'ਤੇ ਵਿਸ਼ਵਾਸ ਬਣ ਜਾਂਦਾ, ਅਤੇ ਫਿਰ ਸ਼ਾਹ ਉਹਨਾਂ ਨੂੰ ਕਹਿੰਦਾ ਹੁਣ ਪੁੱਛਣ ਦੀ ਲੋੜ ਨਹੀਂ, ਜਿੰਨਾ ਤੁਸੀਂ ਧਨ ਲੈਣਾ ਲੈ ਲਓ ਅਤੇ ਵਪਾਰ ਕਰੋ, ਅਤੇ ਠੀਕ ਹੈ, ਆਪਣੀ ਇਮਾਨਦਾਰੀ ਕਾਇਮ ਰੱਖਣੀ ਹੈ। ਇਉਂ ਭਾਈ ਜਿਹੜੇ ਉਹ ਸ਼ਾਹ ਵਾਹਿਗੁਰੂ ਦੀ ਸੇਵਾ ਕਰਦੇ ਨੇ, ਫਿਰ ਉਹਨਾਂ ਦੇ ਪਾਸੋਂ ਵਾਹਿਗੁਰੂ ਬਿਲਕੁਲ ਕੋਈ ਹੋਰ ਲੇਖਾ ਨਹੀਂ ਲੈਂਦਾ।
ਗੌੜੀ ਬੈਰਾਗਣ ਮਹੱਲਾ ਚੌਥਾ, ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਅਰਦਾਸ ਬੇਨਤੀ ਕਰਦੇ ਹਨ। ਮੇਰੇ ਰਾਮ, ਮੈਂ ਮੂਰਖ, ਹਰ ਰਾਖ ਮੇਰੇ ਗੁਸਈਆ, ਜਾਨਕੀ ਉਪਮਾ ਤੁਝ ਹੈ ਵਡਈਆ। ਹਜ਼ੂਰ ਕਹਿੰਦੇ ਨੇ, ਐ ਮੇਰੇ ਵਾਹਿਗੁਰੂ, ਮੈਂ ਤੇ ਮੂਰਖ ਹਾਂ, ਇਹ ਸਤਿਗੁਰੂ ਦੀ ਨਿਮਰਤਾ ਹੈ। ਐ ਮੇਰੇ ਵਾਹਿਗੁਰੂ, ਮੈਂ ਤੇ ਮੂਰਖ ਹਾਂ, ਬੇਵਕੂਫ਼ ਹਾਂ, ਹਰ ਰਾਖ ਮੇਰੇ ਗੁਸਈਆ। ਹੇ ਵਾਹਿਗੁਰੂ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਪਿਤਾ ਹੈ, ਤੂੰ ਮੇਰਾ ਖਾਵੰਦ ਹੈ, ਤੂੰ ਮੈਨੂੰ ਰੱਖ। ਜਾਨਕੀ ਉਪਮਾ, ਸੱਚੇ ਪਾਤਸ਼ਾਹ, ਜੇ ਕੋਈ ਜਨਾਂ ਦੀ ਉਪਮਾ ਸੋਭਾ ਵਡਿਆਈ ਹੁੰਦੀ ਹੈ, ਤੁਝ ਹੈ ਵਡਈਆ, ਇਹ ਤੇਰੀ ਹੀ ਤੇ ਵਡਿਆਈ ਹੈ। ਜੋ ਹਰ ਦਾਸਨ ਕੀ ਉਸਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਜਦੋਂ ਆਪਣੀ ਵਡਿਆਈ ਕਰਾਉਣਾ ਚਾਹੁੰਦਾ ਹੈ ਨਾ, ਤੇ ਫਿਰ ਆਪਣੇ ਭਗਤਾਂ ਦੀ ਵਡਿਆਈ ਕਰਦਾ। ਜਦੋਂ ਉਹਨਾਂ ਦੇ ਭਗਤਾਂ ਦੀ, ਮਹਾਂਪੁਰਖਾਂ ਦੀ ਵਡਿਆਈ ਹੁੰਦੀ ਹੈ, ਤੇ ਨਾਲ ਹੀ ਵਾਹਿਗੁਰੂ ਦੀ ਵੀ ਮਹਿਮਾ ਹੁੰਦੀ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਾਸ ਦੀ ਤੇ ਵਾਹਿਗੁਰੂ ਦੀ ਪ੍ਰੀਤੀ ਦਾ ਬੜੀਆਂ ਸੁੰਦਰ ਉਦਾਹਰਣਾਂ ਦੇ ਨਾਲ ਇਜ਼ਹਾਰ ਕਰਦੇ ਹਨ। ਜਿਉਂ ਜਨਨੀ ਗਰਭ ਪਾਲਤੀ ਸੁਤਕੀ ਕਰ ਆਸਾ, ਜਿਵੇਂ ਜਨਨੀ ਦਾ ਅਰਥ ਹੈ ਮਾਤਾ, ਜਿਵੇਂ ਮਾਤਾ ਆਪਣੇ ਗਰਭ ਨੂੰ ਪਾਲਦੀ ਹੈ। ਕਿਉਂ ਸੁਤਕੀ ਕਰ ਆਸਾ, ਉਹਦੇ ਮਨ ਦੇ ਵਿੱਚ ਪੁੱਤਰ ਦੀ ਇੱਛਾ ਹੁੰਦੀ ਹੈ ਵੀ ਮੇਰੇ ਪੇਟ ਤੋਂ ਗਰਭ ਤੋਂ ਪੁੱਤਰ ਪੈਦਾ ਹੋਵੇਗਾ ਔਰ ਉਹ ਮੇਰੇ ਜੀਵਨ ਦਾ ਸਹਾਰਾ ਬਣੇਗਾ।
ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ।
ਮਾਤਾ ਨੂੰ ਇਹ ਵੀ ਇੱਛਾ ਹੁੰਦੀ ਹੈ ਮੇਰਾ ਪੁੱਤਰ ਵੱਡਾ ਹੋਵੇਗਾ ਤੇ ਕਮਾਈ ਕਰੇਗਾ, ਬਿਜਨਸ ਕਰੇਗਾ, ਮਿਹਨਤ ਕਰੇਗਾ, ਕੰਡ ਧਨ ਖੱਟ ਕੇ ਮੈਨੂੰ ਲਿਆ ਕੇ ਦੇਵੇਗਾ, ਕਰ ਭੋਗ ਬਿਲਾਸਾ, ਤੇ ਫਿਰ ਅਸੀਂ ਰਲ ਮਿਲ ਕੇ ਭੋਗ ਬਿਲਾਸ ਕਰਾਂਗੇ, ਖੁਸ਼ੀਆਂ ਮਾਣਾਂਗੇ, ਸੁੱਖ ਸਹੂਲਤਾਂ ਦਾ ਆਨੰਦ ਭੋਗਾਂਗੇ।
ਤਿਉਂ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਿਉਂ ਹਰ ਜਨ ਪ੍ਰੀਤ ਹਰ ਰਾਖਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਦਾਸਾਂ ਦੀ ਪ੍ਰੀਤੀ ਨੂੰ ਵਾਹਿਗੁਰੂ ਆਪ ਕਾਇਮ ਰੱਖਦਾ ਹੈ। ਕਿਵੇਂ? ਦੇ ਆਪ ਹਥਾਸਾ, ਆਪਣੀ ਕਿਰਪਾ ਦਾ ਹੱਥ ਦੇ ਕੇ। ਜਿਵੇਂ ਮਾਤਾ ਗਰਭ ਨੂੰ ਪਾਲਦੀ ਹੈ ਅਤੇ ਇਹ ਇੱਛਾ ਰੱਖਦੀ ਹੈ ਕਿ ਮੇਰੇ ਘਰ ਪੁੱਤਰ ਪੈਦਾ ਹੋਵੇਗਾ, ਵੱਡਾ ਹੋਵੇਗਾ, ਧਨ ਖੱਟ ਕੇ ਲਿਆਵੇਗਾ, ਅਸੀਂ ਮੌਜਾਂ ਕਰਾਂਗੇ, ਇਸੇ ਤਰ੍ਹਾਂ ਵਾਹਿਗੁਰੂ ਦੇ ਜਨ ਦੀ ਪ੍ਰੀਤੀ ਨੂੰ ਵਾਹਿਗੁਰੂ ਆਪ ਕਾਇਮ ਰੱਖਦਾ ਹੈ ਤੇ ਆਪਣੀ ਕਿਰਪਾ ਦਾ ਹੱਥ ਦੇ ਕੇ ਹਮੇਸ਼ਾ ਲਈ ਆਪਣੇ ਸੇਵਕਾਂ ਦੀ ਵਡਿਆਈ ਰੱਖਦਾ ਹੈ।
ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਈਆ, ਜਨ ਕੀ ਉਪਮਾ ਤੁਝੈ ਬੜਈਆ ਰਹਾ।
ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਸਤਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਐ ਮੇਰੇ ਵਾਹਿਗੁਰੂ ਮੈਂ ਤੇ ਮੂਰਖ ਹਾਂ, ਨਾ ਸਮਝ ਹਾਂ, ਤੇ ਐ ਮੇਰੇ ਮਾਲਕ ਵਾਹਿਗੁਰੂ ਤੂੰ ਮੈਨੂੰ ਰੱਖ ਲੈ। ਜਾਨਕੀ ਉਪਮਾ, ਮਹਾਰਾਜ ਜੇ ਕੋਈ ਤੇਰੇ ਦਾਸਾਂ ਦੀ ਉਪਮਾ ਵਡਿਆਈ ਵੀ ਕਰਦਾ ਹੈ, ਤੁਝ ਹੈ ਵਡਿਆ, ਇਹ ਤੁਹਾਡੀ ਹੀ ਵਡਿਆਈ ਹੈ। ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ।
ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਗੁਰਮੁਖ ਪਿਆਰੇ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਜਸ ਪਾਉਂਦਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚੰਗੀ ਲੱਗਦੀ ਹੈ, ਤੇ ਫਿਰ ਉਸਦੇ ਘਰ ਦੇ ਵਿੱਚ ਤੇ ਉਹਦੇ ਮੰਦਰ ਦੇ ਵਿੱਚ ਵਾਹਿਗੁਰੂ ਆਨੰਦ, ਖੁਸ਼ੀਆਂ ਤੇ ਖੇੜੇ ਪ੍ਰਗਟ ਕਰ ਦਿੰਦਾ ਹੈ।
ਸਭ ਰਸ ਮੀਠੇ ਮੁਖ ਲੱਗ ਹੈ ਜਾ ਹਰ ਗੁਣ ਗਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਗੁਰਮੁਖ ਪਿਆਰੇ ਬੈਠ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਭਾਵ ਗੁਰਬਾਣੀ ਦੁਆਰਾ ਵਾਹਿਗੁਰੂ ਦਾ ਜਸ ਕੀਰਤਨ ਕਰਦੇ ਹਨ, ਸਭ ਰਸ ਮਿੱਠੇ ਮੁੱਖ ਲੱਗੇ ਹੈ, ਤੇ ਫਿਰ ਉਹਨਾਂ ਨੂੰ ਸਾਰੇ ਹੀ ਰਸ ਆਪਣੇ ਮੁੱਖ ਦੇ ਵਿੱਚ ਮਿੱਠੇ ਲੱਗਦੇ ਨੇ। ਇਹਦਾ ਮਤਲਬ ਇਹ ਹੈ ਵੀ ਜਦੋਂ ਕੋਈ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦਾ ਹੈ ਉਹਨੂੰ ਇੰਨਾ ਆਨੰਦ ਆਉਂਦਾ ਹੈ ਤੇ ਜਿੰਨੇ ਹੋਰ ਸਾਰੇ ਦੁਨੀਆਂ ਦੇ ਰਸ ਨੇ, ਔਰ ਉਹਨਾਂ ਦੇ ਨਾਲੋਂ ਵੀ ਉਸਨੂੰ ਬਾਣੀ ਦਾ ਰਸ, ਕੀਰਤਨ ਦਾ ਰਸ ਆਉਣ ਲੱਗ ਜਾਂਦਾ ਹੈ। ਤੇ ਜਦੋਂ ਬਾਣੀ ਦਾ ਰਸ, ਕੀਰਤਨ ਦਾ ਰਸ ਆ ਜਾਵੇ, ਫਿਰ ਹੋਰ ਵੀ ਸਾਰੇ ਰਸ ਮਿੱਠੇ ਲੱਗਣ ਲੱਗ ਜਾਂਦੇ ਨੇ, ਕਿਉਂਕਿ ਬਾਣੀ ਦਾ ਰਸ, ਨਾਮ ਦਾ ਰਸ ਸਭ ਤੋਂ ਮਹਾਨ ਹੈ। ਜਦੋਂ ਕੋਈ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ, ਵਜੋ ਨਾਨਕ ਮਿਲੈ ਏਕ ਨਾਮ ਰਿਤ ਜਪ ਜਪ ਜੀਵੈ, ਫਿਰ ਉਹਨੂੰ ਇੰਨਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਹੋਰ ਸਾਰੇ ਰਸ ਵੀ ਉਹਨੂੰ ਮਿੱਠੇ ਲੱਗਦੇ ਹਨ।
ਹਰ ਜਨ ਪਰਿਵਾਰ ਸਧਾਰ ਹੈ ਇੱਕੀ ਕੁਲੀ ਸਭ ਜਗਤ ਛਡਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ ਉਹ ਆਪਣੇ ਪਰਿਵਾਰ ਨੂੰ ਵੀ ਸਧਾਰ ਹੈ ਦਾ ਅਰਥ ਹੈ ਸਹਾਰਾ ਦੇ ਦਿੰਦਾ। ਜਿਹੜਾ ਵਾਹਿਗੁਰੂ ਦਾ ਦਾਸ ਹੈ, ਕੋਈ ਮਹਾਂਪੁਰਖ ਹੈ, ਕੋਈ ਗੁਰੂ ਦਾ ਸਿੱਖ ਹੈ, ਉਹ ਆਪਣੇ ਪਰਿਵਾਰ ਨੂੰ ਵੀ ਸਹਾਰਾ ਦੇ ਦਿੰਦਾ। ਉਹ ਕਹਿੰਦਾ ਬਈ ਤੁਸੀਂ ਵੀ ਨਾਮ ਜਪੋ, ਤੁਸੀਂ ਵੀ ਬਾਣੀ ਪੜ੍ਹੋ। ਉਹ ਆਪਣੇ ਪਰਿਵਾਰ ਦਾ ਸੁਧਾਰ ਵੀ ਕਰ ਦਿੰਦਾ। ਇੱਕੀ ਹੀ ਕੁਲੀ ਸਭ ਜਗਤ ਛਡਾਵੈ, ਤੇ ਜਿਹੜੀਆਂ ਇੱਕੀ ਕੁਲਾਂ ਨੇ ਸਾਰੀਆਂ ਉਹ ਵੀ ਜਗਤ ਵਿੱਚ ਛਡਾ ਦਿੰਦਾ ਹੈ। ਅਥਵਾ ਇੱਕੀ ਹੀ ਕੁਲੀ, ਇੱਕੀ ਕੁਲਾਂ ਦੀ ਗੱਲ ਕੀ ਹੈ, ਸਭ ਜਗਤ ਛਡਾਵੈ, ਉਹ ਸਾਰੇ ਜਗਤ ਨੂੰ ਵੀ ਛਡਾ ਦਿੰਦਾ। ਜਿਹੜਾ ਵਾਹਿਗੁਰੂ ਦਾ ਦਾਸ ਹੈ ਉਹ ਆਪਣੇ ਪਰਿਵਾਰ ਦਾ ਵੀ ਸਹਾਰਾ ਬਣਦਾ, ਇੱਕੀ ਕੁਲਾਂ ਦਾ ਵੀ ਉਧਾਰ ਕਰਦਾ, ਤੇ ਹਜ਼ੂਰ ਕਹਿੰਦੇ ਨੇ ਸਭ ਜਗਤ ਛਡਾਵੈ, ਫਿਰ ਅੱਗੇ ਸਾਰੇ ਸੰਸਾਰ ਨੂੰ ਵੀ ਜਮਾਂ ਤੋਂ ਛਡਾ ਦਿੰਦਾ ਤੇ ਜਿਹੜੇ ਜਿਹੜੇ ਗੁਰਸਿੱਖ ਮਾਈ ਪਾਈ ਚਾਹੇ ਉਸਦੇ ਪਰਿਵਾਰ ਦੇ ਮੈਂਬਰ ਨੇ ਤੇ ਚਾਹੇ ਉਹਦੀ ਸੰਗਤ ਸੇਵਾ ਕਰਨ ਵਾਲੇ ਲੋਕ ਨੇ ਤੇ ਜਿਹੜੇ ਵੀ ਉਹਨਾਂ ਮਹਾਂਪੁਰਖਾਂ ਦੇ ਬਚਨਾਂ ਨੂੰ ਮੰਨ ਲੈਂਦੇ ਨੇ ਤੇ ਉਹਨਾਂ ਦਾ ਵੀ ਭਲਾ ਹੋ ਜਾਂਦਾ। ਇਉਂ ਸਾਰੇ ਸੰਸਾਰ ਨੂੰ ਵੀ ਛਡਾ ਦਿੰਦੇ ਨੇ। ਸਤਿਗੁਰੂ ਦੇ ਬਚਨ ਹੈ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਉਂ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ ਹੈ।
ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਪਿਆਰੇ ਇਹ ਸਮਝਦੇ ਨੇ ਜੋ ਵੀ ਕੁਛ ਕੀਤਾ ਉਹ ਵਾਹਿਗੁਰੂ ਨੇ ਆਪ ਕੀਤਾ ਹੈ, ਕਿਉਂਕਿ ਕਰਨ ਕਾਰਨ ਸਰੂਪ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੈ। ਜੋ ਵੀ ਕੁਛ ਕੀਤਾ ਵਾਹਿਗੁਰੂ ਨੇ ਆਪ ਕੀਤਾ ਹੈ, ਇਸੇ ਲਈ ਹਰ ਕੀ ਵਡਿਆਈ, ਉਹ ਵਾਹਿਗੁਰੂ ਪਰਮੇਸ਼ਰ ਦੀ ਹੀ ਵਡਿਆਈ ਕਰਦੇ ਰਹਿੰਦੇ ਹਨ।
ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ।
ਹੇ ਵਾਹਿਗੁਰੂ ਜੀ, ਸਾਰੇ ਹੀ ਜੀਵ ਤੇਰੇ ਨੇ ਤੇ ਤੂੰ ਸਾਰਿਆਂ ਵਿੱਚ ਵਰਤ ਰਿਹਾ ਹੈ ਤੇ ਜਿਹੜੇ ਤੇਰੇ ਦਾਸ ਨੇ ਹਰ ਪੂਜ ਕਰਾਈ, ਵਾਹਿਗੁਰੂ ਤੂੰ ਉਹਨਾਂ ਦੀ ਪੂਜਾ ਵੀ ਕਰਾਉਣਾ, ਕਿਉਂਕਿ ਸਤਿਗੁਰੂ ਦੇ ਬਚਨ ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਜਿਵੇਂ ਜਿਹੜਾ ਲੋਹਾ ਚੁੰਬਕ ਨੂੰ ਲੱਗ ਜਾਵੇ ਨਾ ਤੇ ਫਿਰ ਲੋਹੇ ਦੇ ਵਿੱਚ ਵੀ ਉਹ ਗੁਣ ਆ ਜਾਂਦਾ ਹੈ, ਛੋਟੇ ਛੋਟੇ ਲੋਹੇ ਦੇ ਕਣਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦੀ ਪੂਜਾ ਕਰੇ ਤੇ ਫਿਰ ਵਾਹਿਗੁਰੂ ਉਹਦੀ ਪੂਜਾ ਕਰਵਾਉਂਦਾ ਹੈ।
ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ।
ਹਜ਼ੂਰ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਭਗਤੀ ਦੇ ਭੰਡਾਰ ਖਜ਼ਾਨਿਆਂ ਨੂੰ ਲਭਾਉਂਦਾ ਹੈ, ਆਪੇ ਵਰਤਾਈ ਤੇ ਵਾਹਿਗੁਰੂ ਆਪ ਹੀ ਭਾਈ ਉਹ ਵਰਤਾ ਰਿਹਾ ਹੈ। ਗੁਰੂ ਸਰੂਪ ਧਾਰਨ ਕਰਕੇ ਵਾਹਿਗੁਰੂ ਆਪ ਹੀ ਭਗਤੀ ਦੇ ਭੰਡਾਰੇ ਵੰਡ ਰਿਹਾ ਹੈ ਤੇ ਆਪ ਹੀ ਜਗਿਆਸੂ ਹੋ ਕੇ ਉਹਨਾਂ ਨੂੰ ਲਹਾਇੰਦਾ ਪ੍ਰਾਪਤ ਕਰ ਰਿਹਾ ਹੈ।
ਲਾਲਾ ਹਾਟ ਬਿਹਾਜਿਆ ਕਿਆ ਤਿਸ ਚਤੁਰਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਮੈਂ ਤੇ ਬੈ ਖਰੀਦ ਨੌਕਰ ਹਾਂ। ਲਾਲਾ ਦਾ ਅਰਥ ਹੈ ਦਾਸ, ਵੀ ਜਿਹੜਾ ਦਾਸ ਜਿਹੜਾ ਨੌਕਰ ਕਿਸੇ ਹੱਟ ਤੇ ਵਿਹਾਜਿਆ ਖਰੀਦਿਆ ਗਿਆ ਹੋਵੇ, ਭਾਵ ਮੁੱਲ ਖਰੀਦ ਲਿਆ ਹੋਵੇ, ਕਿਆ ਤਿਸ ਚਤੁਰਾਈ, ਉਹਦੀ ਚਤੁਰਾਈ ਕੀ ਚੱਲ ਸਕਦੀ ਹੈ, ਨਹੀਂ ਚੱਲ ਸਕਦੀ। ਜਿਹੜਾ ਮੁੱਲ ਖਰੀਦਿਆ ਨੌਕਰ ਹੁੰਦਾ ਹੈ ਉਹਦੀ ਚਤੁਰਾਈ ਨਹੀਂ ਚੱਲ ਸਕਦੀ, ਉਹਦੀ ਹੀਲ ਹੁਜਤ ਨਹੀਂ ਚੱਲ ਸਕਦੀ।
ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਕਾਸੀ ਕੋ ਹਰ ਨਾਮ ਕਢਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਮੁੱਲ ਖਰੀਦਿਆ ਹੋਇਆ ਗੋਲਾ ਹਾਂ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਪਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਹਜ਼ੂਰ ਕਹਿੰਦੇ ਨੇ, ਜੇ ਰਾਜ ਬਹਾਲੇ, ਹੇ ਵਾਹਿਗੁਰੂ ਮੈਂ ਤੇ ਮੁੱਲ ਖਰੀਦਿਆ ਤੇਰਾ ਦਾਸ ਹਾਂ, ਜੇ ਤੂੰ ਮੈਨੂੰ ਰਾਜ ਤੇ ਵੀ ਬਹਾ ਦੇਵੇਂ ਤਾਂ ਹਰ ਗੁਲਾਮ, ਤਾਂ ਵੀ ਅਸੀਂ ਵਾਹਿਗੁਰੂ ਦੇ ਗੁਲਾਮ ਹੀ ਬਣੇ ਰਹਿਣਾ ਹੈ। ਕਾਸੀ ਕਹੋ ਹਰ ਨਾਮ ਕਢਾਈ, ਜੇ ਤੁਸੀਂ ਕਾਸੀ ਦਾ ਅਰਥ ਹੈ ਘਾਹ ਵੀ ਖੋਤਣ ਲਾ ਦਿਓ, ਭਾਵ ਅੱਤ ਦੀ ਗਰੀਬੀ ਵੀ ਸਾਨੂੰ ਬਖਸ਼ਿਸ਼ ਕਰ ਦਿਓ, ਤਾਂ ਵੀ ਅਸੀਂ ਤੇਰਾ ਹੀ ਨਾਮ ਕਢਾਉਣਾ ਹੈ, ਭਾਵ ਤਾਂ ਵੀ ਅਸੀਂ ਤੇਰਾ ਹੀ ਨਾਮ ਜਪਦੇ ਰਹਿਣਾ ਹੈ। ਜੇ ਤੁਸੀਂ ਰਾਜ ਭਾਗ ਬਖਸ਼ਿਸ਼ ਕਰ ਦਿਓ, ਰਾਜ ਦੇ ਸਿੰਘਾਸਨ ਤੇ ਬਿਠਾ ਦਿਓ, ਤਾਂ ਵੀ ਅਸੀਂ ਤੁਹਾਡੇ ਦਾਸ ਹੀ ਬਣੇ ਰਹਿਣਾ ਹੈ, ਤੇ ਜੇ ਤੁਸੀਂ ਘਾਹ ਵੀ ਖੋਤਣ ਲਾ ਦਿਓ, ਤਾਂ ਵੀ ਅਸੀਂ ਤੇਰਾ ਹੀ ਨਾਮ ਜਪਣਾ ਜਪਾਉਣਾ ਹੈ।
ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਵਾਹਿਗੁਰੂ ਦਾ ਦਾਸ ਹਾਂ, ਹਰ ਕੀ ਵਡਿਆਈ, ਤੇ ਹਰ ਵੇਲੇ ਵਾਹਿਗੁਰੂ ਦੀ ਵਡਿਆਈ ਹੀ ਮੈਂ ਕਰਦਾ ਰਹਿੰਦਾ ਤੇ ਵਾਹਿਗੁਰੂ ਦੀ ਵਡਿਆਈ ਹੀ ਮੈਨੂੰ ਚੰਗੀ ਲੱਗਦੀ ਹੈ।
ਗੌੜੀ ਗੁਆਰੇਰੀ ਮਹੱਲਾ ਚੌਥਾ, ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ।
ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਕਿਵੇਂ ਅਰਦਾਸ ਕਰਨੀ ਹੈ? ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ। ਇਉਂ ਅਰਦਾਸ ਕਰੋ, ਹੇ ਵਾਹਿਗੁਰੂ ਜੀ ਮੈਂ ਤੇ ਮੂਰਖ ਹਾਂ, ਬੇਸਮਝ ਹਾਂ, ਨਾਦਾਨ ਹਾਂ, ਤੇ ਤੁਸੀਂ ਮਹਾਰਾਜ ਮੇਰੀ ਕਲਿਆਣ ਕਰੋ। ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ, ਹੇ ਵਾਹਿਗੁਰੂ ਜੀ ਤੁਸੀਂ ਮੈਨੂੰ ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਦਿਓ। ਇਹੀ ਸਾਨੂੰ ਸਭ ਤੋਂ ਚੰਗਾ ਕੰਮ ਜਾਪਦਾ ਹੈ। ਹਰ ਵੇਲੇ ਸਤਿਗੁਰੂ ਦੀ ਸੇਵਾ ਕਰੀਏ ਅਤੇ ਸੇਵਾ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਸ ਢੰਗ ਦੇ ਨਾਲ ਸਾਡੀ ਕਲਿਆਣ ਵੀ ਹੋ ਸਕਦੀ ਹੈ। ਲਓ ਹੁਣ ਆਰੰਭ ਤੋਂ ਅਨੇਕਾਂ ਉਦਾਹਰਣਾਂ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਾਸਾਂ ਦੀ ਅਵਸਥਾ ਪ੍ਰਗਟ ਕਰਦੇ ਹਨ। ਕਿਰਸਾਣੀ ਕਿਰਸਾਨ ਕਰੇ ਲੋਚਾ ਜੀਓ ਲਾਏ, ਜਿਵੇਂ ਕਿਰਸਾਣੀ ਦਾ ਅਰਥ ਹੈ ਖੇਤੀ ਅਤੇ ਕਿਰਸਾਨ ਦਾ ਅਰਥ ਹੈ ਜ਼ਿਮੀਂਦਾਰ, ਖੇਤੀ ਕਰਨ ਵਾਲਾ। ਕਿਰਸਾਣੀ ਕਿਰਸਾਨ ਕਰੇ, ਜਿਵੇਂ ਕੋਈ ਕਿਸਾਨ ਕੋਈ ਜ਼ਿਮੀਂਦਾਰ ਖੇਤੀ ਕਰਦਾ ਹੈ, ਲੋਚਾ ਜੀਓ ਲਾਏ ਅਤੇ ਉਹ ਜੀ ਲਾ ਕੇ ਖੇਤੀ ਵੀ ਕਰਦਾ ਹੈ ਅਤੇ ਨਾਲ ਲੋਚਾ ਉਹ ਆਪਣੇ ਮਨ ਦੇ ਵਿੱਚ ਇਹ ਇੱਛਾ ਵੀ ਕਰਦਾ ਹੈ ਕਿ ਮੈਨੂੰ ਇਸ ਤੋਂ ਕੋਈ ਨਾ ਕੋਈ ਲਾਭ ਮਿਲੇਗਾ।
ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਵੇਂ ਕੋਈ ਕਿਸਾਨ ਕੋਈ ਜ਼ਿਮੀਂਦਾਰ ਕੋਈ ਫਾਰਮਰ ਹਲ ਜੋੜਦਾ ਹੈ ਅਤੇ ਆਪਣੀ ਖੇਤੀ ਬੀਜਣ ਦਾ ਉਦਮ ਕਰਦਾ ਹੈ, ਉਹਨੂੰ ਇਹ ਇੱਛਾ ਹੁੰਦੀ ਹੈ ਮੇਰਾ ਪੁੱਤ ਧੀ ਖਾਏ, ਮੇਰਾ ਪੁੱਤ ਧੀ ਖਾਵੇਗਾ। ਕਿਉਂਕਿ ਹਰ ਜ਼ਿਮੀਂਦਾਰ ਆਪਣੇ ਪਰਿਵਾਰ ਦੇ ਲਈ ਖੇਤੀਬਾੜੀ ਕਰਦਾ ਹੈ, ਉਹਨੂੰ ਇੱਕ ਇੱਛਾ ਹੁੰਦੀ ਹੈ ਇਹਦੇ ਸਿਰ 'ਤੇ ਸਾਡੇ ਪਰਿਵਾਰ ਦਾ ਨਿਰਵਾਹ ਹੋਵੇਗਾ, ਮੇਰੇ ਪੁੱਤਰ ਧੀਆਂ ਇਹਦੇ ਵਿੱਚੋਂ ਖਾਣਗੇ।
ਕਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਕੋਈ ਕਿਸਾਨ ਕੋਈ ਫਾਰਮਰ ਉਹ ਖੇਤੀ ਕਰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਜਨ ਦਾਸ ਉਹ ਭਗਤੀ ਦੀ ਖੇਤੀ ਕਰਦਾ ਹੈ। ਭਗਤੀ ਦੀ ਖੇਤੀ ਕਿਵੇਂ ਹੁੰਦੀ ਹੈ? ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਵੀਰ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ। ਹਰ ਜਨ ਹਰ ਹਰ ਜਪ ਕਰੇ, ਵਾਹਿਗੁਰੂ ਦਾ ਜਨ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ, ਹਰ ਅੰਤ ਛਡਾਏ ਤੇ ਵਾਹਿਗੁਰੂ ਦਾ ਨਾਮ ਹੀ ਉਸਨੂੰ ਅੰਤ ਨੂੰ ਛਡਾ ਲੈਂਦਾ ਹੈ।
ਮੈਂ ਮੂਰਖ ਕੀ ਗਤ ਕੀ ਜੈ ਮੇਰੇ ਰਾਮ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਮੈਂ ਤੇ ਮੂਰਖ ਹਾਂ, ਤੁਸੀਂ ਹੀ ਮੇਰੀ ਕਲਿਆਣ ਕਰਨੀ ਹੈ, ਤੁਸੀਂ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਕੰਮ ਲਾ ਦਿਓ। ਕਿਹੜੇ ਕੰਮ ਲਾ ਦਿਓ? ਗੁਰ ਸਤਿਗੁਰ ਸੇਵਾ। ਅਸੀਂ ਪੂਜਨੀਕ ਸਤਿਗੁਰੂ ਦੀ ਸੇਵਾ ਹੀ ਕਰਦੇ ਰਹੀਏ, ਕਿਉਂਕਿ ਗੁਰਸੇਵਾ ਤਪਾਂ ਸਿਰ ਤਪ ਸਰ, ਗੁਰੂ ਦੀ ਸੇਵਾ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ ਅਤੇ ਸਾਰੇ ਕੰਮਾਂ ਵਿੱਚੋਂ ਸ੍ਰੇਸ਼ਟ ਕੰਮ ਹੈ। ਇਸ ਲਈ ਸਾਨੂੰ ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਦਿਓ।
ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਜਿਵੇਂ ਸੌਦਾਗਰ ਲੋਕ ਘੋੜਿਆਂ ਦੇ ਵਪਾਰੀਆਂ ਨੂੰ ਸੌਦਾਗਰ ਕਹਿੰਦੇ ਨੇ। ਲੈ ਤੁਰੇ, ਤੁਰੇ ਦਾ ਅਰਥ ਹੈ ਘੋੜੇ, ਜਿਵੇਂ ਜਿਹੜੇ ਘੋੜਿਆਂ ਦੇ ਸੌਦਾਗਰ ਨੇ ਉਹ ਘੋੜਿਆਂ ਦੀ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਜਾਂਦੇ ਨੇ, ਕਿਸੇ ਮੰਡੀ ਵਿੱਚੋਂ ਘੋੜੇ ਖਰੀਦ ਲੈਂਦੇ ਨੇ, ਫਿਰ ਹੋਰ ਦੂਸਰੀ ਮੰਡੀ ਵਿੱਚ ਲਿਜਾ ਕੇ ਵੇਚਦੇ ਹਨ।
ਧਨ ਖੱਟੈ ਆਸਾ ਕਰੈ ਮਾਇਆ ਮੋਹ ਵਧਾਵੈ।
ਜਿਹੜੇ ਘੋੜਿਆਂ ਦੇ ਵਪਾਰੀ ਨੇ ਉਹ ਘੋੜੇ ਵੇਚ ਕੇ ਧਨ ਖੱਟੈ, ਧਨ ਨੂੰ ਖੱਟਦੇ ਨੇ, ਅਥਵਾ ਜਿਹੜਾ ਘੋੜਿਆਂ ਦਾ ਸੌਦਾਗਰ ਹੈ ਉਹ ਘੋੜਿਆਂ ਦੀ ਸੌਦਾਗਰੀ ਕਰਕੇ ਧਨ ਖੱਟੈ, ਧਨ ਖੱਟਦਾ ਹੈ ਅਤੇ ਨਾਲ ਇਹ ਆਸਾ ਵੀ ਕਰਦਾ ਹੈ ਬਈ ਮੈਨੂੰ ਹੋਰ ਧਨ ਮਿਲੇ, ਹੋਰ ਲਾਭ ਹੋਵੇ, ਮਾਇਆ ਮੋਹ ਵਧਾਵੈ। ਅੱਗੇ ਤੋਂ ਅੱਗੇ ਉਹ ਮਾਇਆ ਦੇ ਮੋਹ ਨੂੰ ਵਧਾਈ ਤੁਰਿਆ ਜਾਂਦਾ ਹੈ। ਸਹਿਸ ਕਟੇ ਲੱਖ ਕੋ ਉੱਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਆਦਮੀ ਜਦੋਂ ਵੀ ਘੋੜਿਆਂ ਦੀ ਸੌਦਾਗਰੀ ਵਿੱਚ ਪੈਂਦਾ ਹੈ ਅੱਗੇ ਤੋਂ ਅੱਗੇ ਹੋਰ ਬਹੁਤੀ ਮਾਇਆ ਦੀ ਇੱਛਾ ਵੱਧਦੀ ਜਾਂਦੀ ਹੈ।
ਤਿਉਂ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇਸੇ ਤਰ੍ਹਾਂ ਵਾਹਿਗੁਰੂ ਦਾ ਜਨ ਦਾਸ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਨ ਕਰਦਾ ਹੈ, ਹਰ ਬੋਲ ਸੁਖ ਪਾਵੈ ਤੇ ਵਾਹਿਗੁਰੂ ਦੇ ਨਾਮ ਨੂੰ ਬੋਲ ਕੇ ਉਹ ਸੁਖ ਪ੍ਰਾਪਤ ਕਰਦਾ ਹੈ।
ਬਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ।
ਪਹਿਲਾ ਜ਼ਿਮੀਂਦਾਰ ਦਾ ਦ੍ਰਿਸ਼ਟਾਂਤ ਦਿੱਤਾ ਸੀ, ਦੂਸਰਾ ਸੌਦਾਗਰੀ ਦਾ ਦ੍ਰਿਸ਼ਟਾਂਤ ਦਿੱਤਾ ਸੀ ਤੇ ਹੁਣ ਅੱਗੇ ਦੁਕਾਨਦਾਰੀ ਦਾ ਉਪਦੇਸ਼ ਦਿੰਦੇ ਹਨ। ਬਿਖ ਸੰਚੈ ਹਟਵਾਣੀਆਂ, ਬਹਿ ਹਾਟ ਕਮਾਏ ਹਟਵਾਣੀਆਂ ਦਾ ਅਰਥ ਹੈ ਦੁਕਾਨਦਾਰ, ਉਹ ਜਿਵੇਂ ਆਪਣੀ ਹੱਟ ਤੇ ਬੈਠ ਕੇ ਕਮਾਈ ਕਰਦਾ ਹੈ, ਮਿਹਨਤ ਕਰਦਾ ਹੈ। ਤੇ ਬਿਖ ਸਾਂਚਾ, ਬਿਖ ਦਾ ਅਰਥ ਹੈ ਮਾਇਆ, ਜਿਵੇਂ ਕੋਈ ਦੁਕਾਨਦਾਰ ਆਪਣੀ ਦੁਕਾਨ ਤੇ ਬੈਠ ਕੇ ਕਮਾਈ ਕਰਦਾ, ਕੰਮ ਕਰਦਾ ਹੈ ਤੇ ਮਾਇਆ ਇਕੱਠੀ ਕਰਦਾ ਹੈ।
ਉਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਦੁਕਾਨਦਾਰ ਹੁੰਦਾ ਹੈ ਨਾ, ਵੀ ਮੋਹ ਝੂਠ ਪਸਾਰਾ ਝੂਠ ਕਾ, ਉਹਦਾ ਸਾਰਾ ਪਸਾਰਾ ਝੂਠ ਦਾ ਹੀ ਹੁੰਦਾ। ਤੇ ਮੋਹ ਝੂਠ ਤੇ ਜਿਹੜਾ ਉਹ ਮਾਇਆ ਦੇ ਨਾਲ ਮੋਹ ਕਰਦਾ ਉਹ ਵੀ ਝੂਠਾ ਹੁੰਦਾ, ਤੇ ਝੂਠੇ ਲਪਟਾਏ ਤੇ ਝੂਠੇ ਮੋਹ ਦੇ ਵਿੱਚ ਹੀ ਹਮੇਸ਼ਾ ਲਈ ਉਹ ਖਚਤ ਹੋਇਆ ਰਹਿੰਦਾ ਹੈ।
ਤਿਉਂ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਦੇ ਜਨ ਨੇ ਵਾਹਿਗੁਰੂ ਦੇ ਧਨ ਨੂੰ ਸੰਚਿਆ ਦਾ ਅਰਥ ਹੈ ਇਕੱਤਰ ਕੀਤਾ ਹੈ। ਜਿਵੇਂ ਦੁਕਾਨਦਾਰ ਮਾਇਆ ਦੀ ਪੂੰਜੀ ਨੂੰ ਇਕੱਠਾ ਕਰਦਾ ਹੈ ਤੇ ਵਾਹਿਗੁਰੂ ਦਾ ਦਾਸ ਵਾਹਿਗੁਰੂ ਦੇ ਧਨ ਨੂੰ ਸੰਗ੍ਰਹਿ ਕਰਦਾ ਹੈ, ਹਰ ਖਰਚ ਲੈ ਜਾਏ ਤੇ ਵਾਹਿਗੁਰੂ ਦੇ ਨਾਮ ਦਾ ਖਰਚ ਪੱਲੇ ਬੰਨ ਕੇ ਅੱਗੇ ਪ੍ਰਲੋਕ ਨੂੰ ਵੀ ਲੈ ਜਾਂਦਾ ਹੈ।
ਇਹੋ ਮਾਇਆ ਮੋਹ ਕੁਟੰਬ ਹੈ ਭਾਏ ਦੂਜੇ ਫਾਸ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਮਾਇਆ ਦਾ ਮੋਹ ਹੈ ਤੇ ਪਰਿਵਾਰ ਦਾ ਮੋਹ ਹੈ, ਭਾਏ ਦੂਜਾ ਫਾਸ, ਇਹ ਦੂਜੇ ਭਾਵ ਦੇ ਵਿੱਚ ਲਾਉਣ ਵਾਸਤੇ ਫਾਹੀ ਦਾ ਕੰਮ ਕਰ ਰਿਹਾ ਹੈ।
ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ।
ਹਜ਼ੂਰ ਫਰਮਾਉਂਦੇ ਨੇ, ਭਾਈ ਗੁਰੂ ਦੀ ਮਤ ਨੂੰ ਧਾਰਨ ਕਰਕੇ ਜਿਹੜਾ ਦਾਸਾਂ ਦਾ ਦਾਸ ਬਣ ਜਾਂਦਾ ਹੈ, ਭਾਵ ਅਤਿ ਨਿਮਰਤਾ ਮਨ ਵਿੱਚ ਧਾਰਨ ਕਰ ਲੈਂਦਾ ਹੈ, ਉਹ ਜਨ ਤਰ ਜਾਂਦਾ ਹੈ। ਇਹ ਜਿਹੜਾ ਮਾਇਆ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ, ਇਹ ਦੂਜੇ ਭਾਵ ਦੇ ਵਿੱਚ ਲਾਉਣ ਦੇ ਵਾਸਤੇ ਫਾਹੀ ਹੈ। ਪਰ ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਮਤ ਨੂੰ ਧਾਰਨ ਕਰਕੇ ਦਾਸਾਂ ਦਾ ਦਾਸ ਬਣ ਜਾਂਦਾ ਹੈ, ਉਹ ਮੋਹ ਮਾਇਆ ਦੋ ਪਰਿਵਾਰ ਦੇ ਮੋਹ ਤੋਂ ਨਿਰਲੇਪ ਰਹਿ ਕੇ ਪਵ ਸਾਗਰ ਤੋਂ ਤਰ ਜਾਂਦਾ ਹੈ।
ਜਨ ਨਾਨਕ ਨਾਮ ਧਿਆਇਆ ਗੁਰਮੁਖ ਪਰਗਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਦਾਸਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਤੇ ਗੁਰਮੁਖ ਪਰਗਾਸ ਗੁਰੂ ਦੀ ਕਿਰਪਾ ਦੁਆਰਾ ਗਿਆਨ ਦਾ ਚਾਨਣ ਵੀ ਹੋ ਗਿਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਦੈਵੀ ਗਿਆਨ ਦਾ ਚਾਨਣ ਵੀ ਹੋ ਗਿਆ ਹੈ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੈ ਆਤਮਾ ਕੀ ਵਸਤੂ ਹੈ, ਪਰਮਾਤਮਾ ਕੀ ਵਸਤੂ ਹੈ, ਆਤਮਾ ਤੇ ਪਰਮਾਤਮਾ ਦਾ ਸੰਬੰਧ ਕੀ ਹੈ। ਸਾਰੀਆਂ ਗੱਲਾਂ ਦਾ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ। ਸਤਿਗੁਰੂ ਨੇ ਅਨੇਕਾਂ ਉਦਾਹਰਣਾਂ ਦੇ ਕੇ ਨਾਮ ਜਪਣ ਦੀ ਪ੍ਰੇਰਣਾ ਸਾਨੂੰ ਬਖਸ਼ੀ ਹੈ, ਆਪਾਂ ਕੁਝ ਨਾ ਕੁਝ ਤੇ ਸਿੱਖਿਆ ਲਈਏ। ਜਿੰਨੇ ਵੀ ਗੁਰਸਿੱਖ ਮਾਈ ਭਾਈ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹਾਂ, ਤੁਸੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰੋ, ਸੱਚੇ ਪਾਤਸ਼ਾਹ ਸਾਨੂੰ ਵੀ ਨਿਤਨੇਮ ਦੀ ਦਾਤ ਬਖਸ਼ੋ, ਸਾਨੂੰ ਸਿਮਰਨ ਦੀ ਦਾਤ ਬਖਸ਼ੋ, ਸਾਨੂੰ ਬਾਣੀ ਪੜ੍ਹਨ ਦਾ, ਨਾਮ ਜਪਣ ਦਾ ਚਾਵਤੀ ਉਮਾ ਬਖਸ਼ੋ, ਤੇ ਆਪਣੇ ਆਪ ਵੀ ਯਤਨ ਕਰੋ ਤੇ ਫਿਰ ਇਹਦੇ ਨਾਲ ਗੁਰੂ ਦੀ ਕਿਰਪਾ ਹੁੰਦੀ ਹੈ। ਕਿਉਂਕਿ ਸਤਿਗੁਰੂ ਦਾ ਇਹ ਵੀ ਤਾਂ ਬਚਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਪਲਕੇ ਪ੍ਰਭਾਤੀ। ਗੁਰਸਿੱਖ ਨੂੰ ਆਪ ਵੀ ਉੱਦਮ ਕਰਨਾ ਚਾਹੀਦਾ, ਅਰਦਾਸ ਵੀ ਕਰੋ, ਆਪ ਵੀ ਹਿੰਮਤ ਨਾਲ ਕਰੋ। ਹਿੰਮਤ ਕਾ ਹਮਾਇਤੀ ਹਰ ਹੈ, ਜਿਹੜਾ ਬੰਦਾ ਆਪ ਹਿੰਮਤ ਕਰੇ ਤੇ ਫਿਰ ਵਾਹਿਗੁਰੂ ਵੀ ਉਹਦੀ ਨਾਲ ਮਦਦ ਕਰ ਦਿੰਦਾ ਹੈ ਤੇ ਇਸ ਢੰਗ ਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ। ਜਨ ਨਾਨਕ ਨਾਮ ਧਿਆਇਆ ਗੁਰਮੁਖ ਪਰਗਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।